ਜਿਹਦੇ ਬਾਰੇ ਲਿਖਿਆ ਉਹ ਤਾਂ ਕੀ ਹੋਣਾ, ਲਿਖਣ ਵਾਲਾ ਵੀ ਨਹੀਂ ਹੋ ਜਾਂਦਾ। ਇੰਨੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ ਕਿ ਲਿਖਣ ਵਾਲਾ ਉਹਦੇ ਵਿੱਚ ਵੜਿਆ ਹੈ। ਜਿਹਦੇ ਬਾਰੇ ਲਿਖੀਆਂ ਨੇ ਨਾ ਉਹ ਹੈ ਨਾ ਲਿਖਣ ਵਾਲਾ, ਦੋਏ ਨਹੀਂ ਹੁੰਦੇ ਲਿਖਤ ਵਿੱਚ, ਸਭ ਲਿਖਤ ਵਿੱਚ ਲਿਖਿਆ ਹੈ। ਅੱਖਰੀ ਨਾਮ, ਅੱਖਰਾਂ ਵਿੱਚ ਨਾਮ ਲਿਖਿਆ ਹੋਇਆ, ਗਿਆਨ ਲਿਖਿਆ ਹੋਇਆ। ਅੱਖਰੀ ਸਾਲਾ, ਸਿਫਸਲਾ ਅੱਖਰਾਂ ਦੇ ਵਿੱਚ ਹੁੰਦੀ ਹੈ, ਅੱਖਰਾਂ 'ਚ ਲਿਖੀ ਹੋਈ ਹੈ, ਇਹ ਸਿਫਸਲਾ ਹੈ। ਅੱਖਰੀ ਗਿਆਨ ਗੀਤ, ਇਹ ਗਿਆਨ ਦੇ ਗੀਤ ਨੇ, ਗੁਣ ਗਾ ਗੁਣ ਗਾਇਆ ਨੇ। ਅੱਖਰੀ ਗਿਆਨ ਗੀਤ ਗੁਣ ਗਾ, ਜਿਹੜਾ ਗੁਣ ਗਾਇਆ ਨਾ ਅੱਖਰਾਂ ਦਾ ਰੂਪ ਦੇ ਤਾ ਉਹਨੂੰ, ਇਹ ਅੱਖਰੀ ਰੂਪ ਹੈ ਗੁਣ ਗਾਇਨ ਦਾ, ਇਹ ਗੁਰਬਾਣੀ ਦਾ ਅੱਖਰੀ ਰੂਪ ਹੈ। ਇਹ ਅੱਖਰੀ ਲਿਖਣ, ਲਿਖਤ ਜਿੰਨਾ ਚਿਰ ਹੈ ਲਿਖਤ ਅੱਖਰ, ਅੱਖਰ ਅੱਖਾਂ ਦਾ ਵਿਸ਼ਾ ਹੁੰਦੀ ਹੈ, ਅੱਖਾਂ ਨਾਲ ਅੱਖਰ ਇਹ ਦੇਖੇ ਜਾ ਸਕਦੇ ਨੇ। ਅੱਖਰੀ ਲਿਖਣ ਬੋਲਣ ਵਾਲ, ਜਦ ਬੁਲਾਵਾਂਗੇ ਅੱਖਰਾਂ ਨੂੰ ਬੋਲਾਂਗੇ ਫਿਰ ਬਾਣੀ ਬਣ ਜੂ, ਫਿਰ ਗੁਰਬਾਣੀ ਬਣ ਜੂ, ਬੋਲੇ ਤੋਂ ਬਣ ਜੂ। ਗੁਰਬਾਣੀ ਦੀ ਫੋਟੋ ਨਹੀਂ ਆਉਂਦੀ, ਆਵਾਜ਼ ਦੀ ਫੋਟੋ ਨਹੀਂ ਆਉਂਦੀ, ਅੱਖਰਾਂ ਦੀ ਫੋਟੋ ਆਉਂਦੀ ਹੈ। ਅੱਖਰ ਕੰਨਾਂ ਨੂੰ ਨਹੀਂ ਸੁਣਦੇ ਬਿਨਾਂ ਬੋਲੇ ਤੇ ਫੋਟੋ ਆ ਜਾਂਦੀ ਹੈ। ਬੋਲਣ ਚ ਅੱਖਰਾਂ ਚ ਆਵਾਜ਼ ਤੁਹਾਡੇ ਰਿਕਾਰਡਰ ਚ ਆਜੂ, ਅੱਖਰ ਫੋਟੋ ਚ ਆਉਣਗੇ। ਆਵਾਜ਼ ਦੀ ਫੋਟੋ ਨਹੀਂ ਖਿੱਚ ਸਕਦੇ, ਅੱਖਰਾਂ ਨੂੰ ਟੇਪ ਰਿਕਾਰਡ ਨਹੀਂ ਕਰ ਸਕਦੇ, ਫੋਟੋ ਖਿੱਚ ਲਓਗੇ ਇਹਨਾਂ ਦੀ। ਦੋਵੇਂ ਅਲੱਗ ਅਲੱਗ ਚੀਜ਼ਾਂ ਨੇ, ਅੱਜ ਦੋਹਾਂ ਅਲੱਗ ਅਲੱਗ ਚੀਜ਼ਾਂ ਨੂੰ ਰਲ ਗੱਡ ਕਰੀ ਬੈਠੇ ਨੇ ਸਿੱਖ। ਇੰਨੀ ਬੁੱਧੀ ਜਿਹੜੇ ਲੋਕਾਂ ਨੂੰ ਨਹੀਂ ਹੈ, ਉਹ ਗੁਰਬਾਣੀ ਸਮਝ ਲੈਣਗੇ ਇੰਨੀ ਬਰੀਕ ਗੱਲ ਨੂੰ, ਹੋਏ ਨਹੀਂ ਸਕਦਾ, ਪੋਸੀਬਲ ਨਹੀਂ ਹੈ। ਇੰਨੀ ਮੋਟੀ ਅਕਲ ਤਾਂ ਆਮ ਆਦਮੀ ਦੀ ਨਹੀਂ ਹੈ ਜਿੰਨੀ ਇਹਨਾਂ ਦੀ ਮੋਟੀ ਹੈ, ਕਿਉਂ ਸ਼ਰਧਾਵਾਨ ਨੇ, ਇਹ ਭਰੋਸਾਵਾਨ ਨਹੀਂ। ਸ਼ਰਧਾਵਾਨ ਅੰਨੇ ਹੁੰਦੇ ਨੇ, ਅੰਨੇ ਸ਼ਰਧਾ ਇਹਨਾਂ ਕਰ ਦਿੰਦੀਆਂ, ਅੰਨੇ ਕੀਤੇ ਹੋਏ। ਸ਼ਰਧਾਵਾਨ ਨੂੰ ਗਿਆਨ ਨਹੀਂ ਹੋ ਸਕਦਾ, ਸ਼ਰਧਾਵਾਨ ਨਹੀਂ ਮੰਨ ਸਕਦਾ ਕਿ ਮੂਰਤੀ ਚ ਪਰਮੇਸ਼ਰ ਨਹੀਂ ਹੈ, ਤੁਸੀਂ ਜਿੰਨਾ ਮਰਜ਼ੀ ਮੱਥਾ ਮਾਰੋ। ਜਿਵੇਂ ਉਹ ਨਹੀਂ ਮੰਨਦੇ ਉਵੇਂ ਇਹ ਨਹੀਂ ਮੰਨਦੇ, ਇਹਨਾਂ ਨੂੰ ਇਹਦੇ 'ਤੇ ਸ਼ਰਧਾ, ਉਹਨਾਂ ਨੂੰ ਮੂਰਤੀ 'ਤੇ ਸ਼ਰਧਾ, ਦੋਵੇਂ ਕੁਛ ਨੇ, ਕੋਈ ਫਰਕ ਨਹੀਂ ਹੈ, ਆਪਣੀ ਆਪਣੀ ਸ਼ਰਧਾ। ਸ਼ਰਧਾਵਾਨ ਕਦੇ ਨਹੀਂ ਧਾਰਮਿਕ ਆਦਮੀ ਹੋ ਸਕਦਾ, ਭਰੋਸੇਵਾਨ ਧਾਰਮਿਕ ਹੋ, ਸ਼ਰਧਾਵਾਨ ਕਰ। ਸ਼ਰਧਾ ਹੁੰਦਾ ਬਲਾਈਂਡ ਫੇਥ, ਬਸ ਉਹ ਵੀ ਕਿਸੇ ਲਾਲਚ, ਬਸ ਲਾਲਚ ਤੋਂ ਬਿਨਾਂ ਬਲਾਈਂਡ ਫੇਥ ਨਹੀਂ ਕਰਦਾ। ਬਲਾਈਂਡ ਫੇਥ ਇੱਕ ਵੀਰ ਦਾ ਵਾਲਾ ਤੇ ਫਿਰ ਜੋ ਦਰਸ਼ਨ ਹੋਊਗਾ, ਹੋਇਆ ਨਹੀਂ ਛੱਡਦੀ ਨਾ ਵਾਲਾ, ਲਾਲਚ ਕੇ ਪਿੱਛੇ ਕੁਛ ਮੁੱਦਾ ਸੀ ਪ੍ਰਾਪਤੀ ਦਾ, ਉਹਨੇ ਤਾਂ ਇੰਨਾ ਚਿਰ ਕਰਕੇ ਛੱਡਤੀ। ਜਿਹਨਾਂ ਨੂੰ ਸਾਡੇ ਨਹੀਂ ਪ੍ਰਾਪਤ ਹੋਇਆ ਉਹ ਕਿਉਂ ਨਹੀਂ ਛੱਡਦੇ? ਤਜਰਬਾ ਕਰਕੇ ਦੇਖ ਲਵੇ ਕੋਈ, ਫਿਰ 20-30 ਸਾਲ ਤਜਰਬਾ ਕਰ ਲਵੇ, ਜੇ ਉਹਦੇ ਨਾਲ ਕੋਈ ਮਿਲਦਾ ਲੈ ਲਵੇ, ਨਹੀਂ ਤਾਂ ਛੱਡ ਦੇਵੇ। ਬਲਾਈਂਡ ਫੇਸ ਵਿੱਚੋਂ ਕੁਛ ਨਹੀਂ ਮਿਲਿਆ ਕਿਸੇ ਨੂੰ। ਅੱਜ ਦੱਸ ਹੈ ਏਕ ਨਿਹਾਰਿਆ,
ਦਸ ਦੇ
ਸਭ ਕੁਛ ਦੇ, ਸਭ ਕੁਛ ਦੇਵਣ। ਜਿੱਦਣ ਗੁਰੂ ਗ੍ਰੰਥ ਜਿਹੜੀ ਇਹ ਵਿਚਾਰਧਾਰਾ ਸਾਡੀ, ਜਿੱਦਣ ਗੱਲ ਸਾਡੀ ਕਹੀ ਸਾਰੀ ਵਰਡ ਨੂੰ ਹਜ਼ਮ ਆ ਗਈ, ਉਹ ਗੱਲ ਠੀਕ ਹੋਊਗੀ। ਜੇ ਜਿੰਨਾ ਚਿਰ ਕਿਸੇ ਨੂੰ ਹਜ਼ਮ ਨਹੀਂ ਨਾ ਆ ਰਹੀ ਸਾਡੀ ਗੱਲ ਕਹੀ, ਕਿਸੇ ਹੋਰ ਧਰਮ ਨੂੰ, ਉਹਨਾਂ ਚਿਰ ਸਾਡੇ ਅੰਦਰ ਭਰਮ ਭੇਦ ਹੈ। ਕਿਸੇ ਨੂੰ ਟਾਰਗੇਟ ਬਣਾ ਕੇ ਅਸੀਂ ਗੱਲ ਕਰ ਰਹੇ ਹਾਂ, ਸਭ ਨੂੰ ਹਜ਼ਮ ਆਊਗੀ, ਕੋਈ ਤਰਕੇ ਦੇ ਤੇ ਕੰਮੇ ਨਹੀਂ ਕਰਨਾ। ਜਿੱਦਣ ਬਾਣੀ ਦੇ ਸਹੀ ਅਰਥ ਹੋ ਜਾਣੇ ਨੇ, ਉਦਣ ਇਹ ਤੇ ਤਰਕ ਕੋਈ ਰਹਿਣਾ ਹੀ ਨਹੀਂ, ਸਵਾਲ ਰਹਿਣਾ ਹੀ ਨਹੀਂ ਕਿਸੇ ਕੋਲ। ਸੱਚ ਦੇ ਖਿਲਾਫ਼ ਕੋਈ ਤਰਕ ਹੁੰਦਾ ਹੀ ਨਹੀਂ, ਇਸ ਕਰਕੇ ਝੂਠੇ ਸਭ ਚੁੱਪ ਕਰ ਜਾਂਦੇ। ਜਦ ਸੱਚ ਪ੍ਰਗਟ ਹੁੰਦਾ, ਸਾਰੀਆਂ ਮਤਾਂ ਦਾ ਅੰਤ ਹੋ ਜਾਂਦਾ। ਸਗਲ ਮਤਾਂਤ ਕੇਵਲ ਹਰਨਾਮ, ਸਾਰੀਆਂ ਮਤਾਂ ਦਾ ਅੰਤ ਕਰਨ ਵਾਲਾ ਕੇਵਲ ਹਰਨਾਮ ਹੈ। ਹਰ ਦਾ ਗਿਆਨ ਹੈ, ਜੋਤ ਦਾ ਗਿਆਨ ਹੈ, ਬਾਕੀ ਜੋਤ ਦਾ ਗਿਆਨ ਹੀ ਨਹੀਂ ਹੈ ਕਿਸੇ। ਜਿਹੜੀ ਸਰੀਰ 'ਚ ਜੋਤ ਹੈ ਉਹ ਕੀ ਹੈ, ਉਹਦਾ ਰੂਪ ਰੰਗ ਕੀ ਹੈ, ਇਹਦੀ ਵਿਆਖਿਆ ਗੁਰਬਾਣੀ ਜੈ ਸਿਰਫ ਇਹਦਾ ਗਿਆਨ, ਹੋਰ ਕੁਛ ਨਹੀਂ ਹੈ ਕਿਤੇ ਨਹੀਂ। ਇਹਦਾ ਜੋਤ ਬਾਰੇ ਗਿਆਨ ਹੈ, ਇਹਦੇ ਵਿੱਚ ਜੋਤ ਨਹੀਂ ਹੈ। ਉਹ ਜਿਹਦੇ ਬਾਰੇ ਗਿਆਨ ਹੈ, ਜਿਹਦੇ ਬਾਰੇ ਗਿਆਨ ਹੈ ਉਹ ਜੋਤ ਨਹੀਂ, ਇਹਦੇ 'ਚ ਉਹਦਾ ਗਿਆਨ ਹੈ। ਉਹ ਗਿਆਨ ਨੂੰ ਵੀ ਜੋਤ ਕਹਿੰਦੇ ਹਾਂ ਨਾ ਅਸੀਂ, ਗਿਆਨ ਵੀ ਜੋਤ ਹੈ, ਗਿਆਨ ਦਾ ਦੀਵਾ ਨਹੀਂ ਕਹਿੰਦੇ। ਉਹ ਗਿਆਨ ਰੂਪੀ ਜੋਤ ਹੈ, ਉਹ ਚੇਤਨ ਜੋਤ ਨਹੀਂ ਹੈ। ਗਿਆਨ ਦੀ ਜੋਤ ਜੜ ਹੁੰਦੀ ਹੈ, ਜਿਹੜੀ ਗਿਆਨ ਦੀ ਜੋਤ ਹੈ ਜੜ ਵਸਤੂ ਹੈ, ਜਿਹੜੀ ਚੇਤਨ ਦੀ ਜੋਤ ਹੈ, ਚੇਤਨ ਤਾਂ ਆਪ ਚੇਤਨ, ਉਹ ਚੇਤਨ ਦਾ ਜੜ ਜਿਹੜਾ ਗਿਆਨ ਹੈ ਭੋਜਨ ਹੁੰਦਾ। ਬ੍ਰਹਮ ਗਿਆਨੀ ਦਾ ਭੋਜਨ ਗਿਆਨ, ਜੜ ਹੈ ਜੀ ਜੇ ਭੋਜਨ, ਇਹ ਤਾਂ ਭੋਜਨ ਦਿੱਤਾ ਹੋਇਆ ਜਿਹੜੀ ਚੇਤਨ ਵਸਤੂ ਹੈ ਥਾਲ ਹੈ ਵਿੱਚ, ਇਹ ਥਾਲ ਹੈ, ਤਿੰਨੀ ਵਸਤੂ ਪਈ ਹੋ, ਤਿੰਨਾਂ ਨੇ ਇੱਕੋ ਵਸਤੂ ਪਾਈ ਹੋਈ ਹੈ ਨਾਮ ਵਸਤੂ, ਤਿੰਨੀ ਹੈ, ਤਿੰਨ ਹੀ ਵਸਤੂਆਂ ਉੱਥੇ ਵੀ ਤਿੰਨੀ ਹੈ, ਤਿੰਨੀ ਤਿੰਨ ਨੇ ਪਾਉਣ ਵਾਲੇ, ਪਾਉਣ ਵਾਲੇ ਕਿੰਨੇ ਨੇ, ਜਿੰਨਿਆਂ ਨੇ ਪਾਈ ਹੈ ਇੱਕੋ ਵਸਤੂ ਪਾਈ ਹੈ, ਤਿੰਨੀ ਵਸਤੂ ਪਈ ਹੋ, ਸੱਤ ਸੰਤੋਖ, ਸੱਤ ਸੰਤੋਖ ਦੀ ਵਿਚਾਰਧਾਰਾ ਹੈ ਪਾਈ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਉਹੀ ਅੰਮ੍ਰਿਤ ਨਾਮ ਹੈ, ਸੱਤ ਸੰਤੋਖ ਦੀ ਵਿਚਾਰਧਾਰਾ ਹੀ ਅੰਮ੍ਰਿਤ ਨਾਮ ਕਹਿੰਦੇ ਨੇ। ਠਾਕੁਰ ਕਾ ਪਾਇਓ ਜਿਸ ਕਾ ਸਬਸ, ਸਾਰਿਆਂ ਨੂੰ ਇਹਦੇ ਆਧਾਰ ਹੋਊਗਾ, ਮਤ ਕੋਈ ਹੋਵੇ ਕਿਸੇ, ਕਿਸੇ ਦੀ ਕੋਈ ਮਤ ਹੋਵੇ, ਸਾਰਿਆਂ ਨੂੰ ਆਧਾਰ ਦੇਣ ਵਾਲੀ ਚੀਜ਼ ਹੈ, ਸਾਰਿਆਂ ਦੀ ਖੁਰਾਕ ਹੈ, ਸਬਸ ਆਧਾਰ ਹੋ, ਜੇ ਕੋ ਖਾਵੈ, ਇਹ ਤਾਂ ਖਾਣ ਵਾਲੀ ਚੀਜ਼ ਹੈ। ਫਿਰ ਜੇ ਉਹ ਚੇਤਨ ਗੁਰੂ ਹੋਵੇ ਉਹਨੂੰ ਖਾਓਗੇ ਤੁਸੀਂ, ਉਹਨੂੰ ਖਾਣਾ ਹੈ, ਇਹ ਤਾਂ ਖਾਣ ਵਾਲੀ ਹੈ, ਥਾਲ 'ਚ ਪਾਈ ਹੋਈ, ਜੇ ਕੋ ਖਾਵਾ ਜੇ ਕੋ ਪਹੁੰਚਿਆ ਤਸਕਾ ਹੋਇਆ ਉਧਾਰ, ਖਾ ਕੇ ਵੀ ਹਜਮ ਕਰਨਾ ਤਾਂ ਉਧਾਰ ਹੋ। ਇਹ ਵੀ ਪੜ੍ਹੀ ਜਾਂਦੇ ਨੇ, ਉਹ ਵੀ ਪੜ੍ਹੀ ਜਾਂਦੇ ਨੇ, ਉਹ ਵੀ ਕਹੀ ਜਾਂਦੇ ਨੇ, ਇਹ ਤੋਂ ਮੂਰਖ ਕੌਣ ਹੋਊਗਾ, ਹੋਰ ਮੂਰਖ ਕਿਹੋ ਜਿਹੇ ਹੁੰਦੇ ਨੇ, ਮੂਰਖਾਂ ਦੇ ਹੋਰ ਸਿੱਖ ਹੁੰਦੇ ਨੇ, ਮੂਰਖ ਇਹਨਾਂ ਦੇ ਮੂਰਖ ਬਣੇ ਦਾ ਉਹ ਸਬੂਤ ਕੀ ਹੈ, ਇਹ ਤੋਂ ਬੜਾ ਕੀ ਸਬੂਤ ਹੋਊ। ਇਹ ਤਾਂ ਥਾਲ ਵਿੱਚ ਵਸਤੂ ਖਾਣ ਵਾਲੀ ਹੈ, ਔਰ ਖਾ ਕੇ ਹਜਮ ਕਰਨ ਵਾਲੀ ਹੈ, ਨਾਮ ਰਸ ਹੈ, ਨਾਮ ਭੋਜਨ ਹੈ, ਸੱਚ ਭੋਜਨ ਵੀ ਹੈ, ਸੱਚ ਖਾਣਾ, ਸੱਚ ਪਹਿਨਣਾ, ਸੱਤ ਸਰੂਪ ਜਿਹੜਾ ਹੈਗਾ ਅੰਤਰਾਤਮਾ, ਉਹਦਾ ਭੋਜਨ ਹੈ ਸੱਚ, ਉਹ ਸੱਤ ਸਰੂਪ ਹੈ, ਸਰੀਰ ਦਾ ਭੋਜਨ ਨਹੀਂ ਹੈ। ਮਨ ਦਾ ਵੀ ਭੋਜਨ ਹੋਈ ਸੀ, ਮਨ ਨੇ ਆਪਣਾ ਸਰੀਰ ਵਾਲਾ ਭੋਜਨ ਮੰਨਿਆ ਹੋਇਆ ਸੀ, ਆਪਾਂ ਇੱਥੋਂ ਪਿਆ ਹੋਇਆ ਮੰਨ ਲਿਆ, ਉਸ ਵਾਸ਼ਨਾ ਸਰੀਰ ਵਾਲੀ ਅੰਦਰ ਪੈਦਾ ਹੋਈ,
ਦੱਸ ਹੈ ਏਕ ਨਿਹਾਰਿਆ ਸਭ ਕੁਝ ਦੇਵਨ ਹਾਰ, ਸਾਹ ਸਾਹ ਸਿਮਰਤ ਰਹੇ,
ਸਭ ਕੁਝ ਦਾ ਮਤਲਬ ਕੀ ਹੈ, ਉਹ ਮੁਕਤੀ ਵੀ ਦੇ ਦਿੰਦਾ ਹੈ, ਛੱਡੋ ਬਾਕੀ ਗੱਲਾਂ, ਸੰਸਾਰੀ ਪਦਾਰਥ ਦਾ ਦੰਦਾ ਦਿੰਦਾ, ਮੁਕਤੀ ਵੀ ਦੇ ਦਿੰਦਾ, ਸਭ ਕੁਝ ਮੁਕਤੀ ਨਹੀਂ ਆਈ। ਸ਼ਿਵ ਜੀ ਦਾ ਜਵਾਬ ਦੇ ਦਿਆ ਮੁਕਤੀ ਤੋਂ, ਜਿਹੜੇ ਭਗਤਾਂ ਨੇ ਸ਼ਿਵ ਜੀ ਤੋਂ ਮੁਕਤੀ ਮੰਗੀ, ਹੱਥ ਖੜੇ ਕਰਤੇ ਉਹਨੇ, ਵਿਸ਼ਨੂੰ ਨੇ ਹੱਥ ਖੜੇ ਕਰਤੇ ਮੁਕਤੀ, ਤਾਂ ਮੈਂ ਕਹਿੰਦਾ ਮੰਗਦਾ ਵਾਲਾ ਫੇਰਦਾ, ਕੋਈ ਨਹੀਂ ਮੁਕਤੀ ਦੇ ਸਕਦਾ ਬਿਨਾਂ ਉਹਦੇ। ਸਭ ਕੁਝ ਮੁਕਤੀ ਆ ਗਈ ਨਾ, ਮੁਕਤੀ ਦੇ ਕੇ ਦਿਖਾਵੇ ਕੋਈ, ਸਭ ਕੁਝ ਦੇਵਣ ਹਾਰ, ਜਿਹਨੇ ਜਨਮ ਲਿਆ ਮੁਕਤੀ ਨਹੀਂ ਦੇ ਸਕਦਾ ਕਦੇ ਵੀ, ਕੋਈ ਹੋਵੇ ਚਾਹੇ, ਤੇ ਇਹ ਤਾਂ ਆਪ ਹੀ ਕਹਿ ਰਹੇ ਨੇ ਪੰਜਮ ਪਾਤਸ਼ਾਹ, ਉਹ ਸਭ ਕੁਝ ਦੇਵਣ ਹਾਰ ਮੈਂ ਦੇਖੇ, ਅਸੀਂ ਕਹਿੰਦੇ ਗੁਰੂ ਸਭ ਕੁਝ ਦੇ ਦਿੰਦੇ, ਅਸੀਂ ਕਿੱਥੋਂ ਸੁਣ ਲਿਆ ਹੈ ਵੀ ਗੁਰੂ ਕਹਿੰਦਾ ਵੀ ਮੈਂ ਦਊਂਗਾ ਮੁਕਤੀ, ਕਿੱਥੋਂ ਪੜ੍ਹ ਲਿਆ, ਕਦ ਗਿਆ ਉਹਨਾਂ ਨੇ, ਦੁਨੀਆਂ ਨੂੰ ਝੂਠ ਬੋਲਦੇ ਆ ਨਾ, ਝੂਠ ਬੋਲਦੇ ਤੇ ਨਹੀਂ ਕੋਈ ਬੜਾ ਬਣਦਾ ਹੁੰਦਾ, ਗੁਰੂਆਂ ਨੂੰ ਬੜੇ ਬਣਾਉਣ ਵਾਸਤੇ ਝੂਠ ਬੋਲਦੇ ਹਾਂ ਅਸੀਂ, ਕਿਉਂ ਝੂਠ ਬੋਲਣ ਦੀ ਸਾਨੂੰ ਲੋੜ ਪਈ, ਸਾਨੂੰ ਕੀ ਲੋੜ ਹੈ ਝੂਠ ਬੋਲੀਏ, ਝੂਠ ਬੋਲਣਾ ਅਪਰਾਧ ਹੈ ਨਰਕਾਂ 'ਚ ਜਾਣ ਵਾਲਾ। ਝੂਠ ਦੇ ਤਾਂ ਹਟਾਇਆ ਗੁਰੂਆਂ ਨੂੰ, ਸੱਚੀ ਬਾਣੀ ਦੇ ਲੜ ਲਾਇਆ ਤਾਂ ਝੂਠ ਅਸੀਂ ਮੰਨ ਲਿਆ, ਹੋ ਗਿਆ ਅਸੀਂ ਮਹਾਂ ਝੂਠੇ। ਸਭ ਕੁਝ ਝੂਠ ਤੇ ਖੜਾ, ਜਿੰਨੇ ਸਾਲ ਬਣਾਏ ਨੇ ਸਭ ਝੂਠ ਤੇ ਖੜਾ। 84 ਪੌੜੀਆਂ ਜੀ ਇੱਥੇ ਨਾ ਮੁਕਤੀ ਮਿਲ, ਕਿੱਥੇ ਲਿਖਿਆ ਗੁਰਬਾਣੀ 'ਚ ਇਹ ਗੱਲ? ਜੋ ਗੁਰਬਾਣੀ ਦੀ ਛਡਾ ਦਿੱਤੀ ਬੇਈਮਾਨਾਂ ਨੇ ਸਿਰਫ ਗੋਲਕ ਵਾਸਤੇ, ਕਿੱਡਾ ਬੜਾ ਅਪਰਾਧ ਹੈ! ਗੁਰਬਾਣੀ ਨਾਲ ਤੋੜਨਾ ਬਹੁਤ ਬੜਾ ਅਪਰਾਧ ਹੈ, ਇਸ ਤੋਂ ਬੜਾ ਅਪਰਾਧ ਨਹੀਂ ਕੋਈ। ਤੋੜ ਰਹੇ ਨੇ ਸਾਡੇ ਇੱਥੇ ਮਾਨਤਾ ਹੋਵੇ, ਸਾਡੇ ਹੋਣ ਲੋਕ ਜ਼ਿਆਦਾ, ਫਿਰ ਕੀ ਹੋਈ ਤੁਹਾਨੂੰ? ਕੀ ਮਿਲੂ? ਤੁਹਾਨੂੰ ਮਿਲਣਗੇ ਨਰਕ, ਤੁਹਾਨੂੰ ਕੁਝ ਨਹੀਂ ਮਿਲਣਾ, ਮਾਇਆ ਨੇ ਇੱਥੇ ਰਹਿ ਜਾਣਾ, ਤੁਹਾਡੀ ਉਹ ਪਿੱਛੋਂ ਬਦਨਾਮੀ। ਜਿਹੜੇ ਇਹ ਜੇ ਪਖੰਡ ਕਰਦੇ ਉਹਨਾਂ ਦੀ ਬਦਨਾਮੀ ਤੋਂ ਬਿਨਾਂ ਕੁਛ ਨਹੀਂ, ਨਰਕਾਂ ਨੂੰ ਜਾਂਦੇ ਰਸੇ ਵੱਟਦੇ ਨੇ, ਵੱਟੀ ਜਾਓ। ਇਹਦਾ ਦੱਸਣ ਵਾਲਿਆਂ ਨੇ ਦੱਸ ਦੇਣਾ ਵੀ ਗੱਲ ਆ ਹੈ ਸੱਚੀ, ਅਗਲਿਆਂ ਨੇ ਬਾਣੀ ਚੋਂ ਪੜ੍ਹ ਲੈਣਾ, ਹੁਣੇ ਹੀ ਬਾਜ ਖੁੱਲ ਜਾਣਾ ਸਾਰਾ।
ਸਭ ਵਿੱਚ ਦੇਵਨ ਹਾਰ ਸਾਹ ਸਾਹ,
ਸਭ ਕੁਛ ਦੇਵਨ ਹਾਰ ਅੰਦਰੋਂ ਪੈਦਾ ਹੋਣਾ, ਅੰਦਰ ਬੈਠਾ ਤੁਹਾਡੇ, ਜਿੰਨਾ ਚਿਰ ਉਹਦੀ ਛਲ ਚ ਨਹੀਂ ਜਾਂਦੇ ਨਾ, ਆਪਣੇ ਮੂਲ ਦੀ ਛਲ ਚ ਨਹੀਂ ਜਾਂਦੇ, ਉਹਨਾਂ ਚਿਰ ਕੁਛ ਵੀ ਨਹੀਂ ਮਿਲਦਾ। ਸੰਸਾਰੀ ਵਸਤੂਆਂ ਤਾਂ ਮਿਲ ਜਾਣਗੀਆਂ, ਮੁਕਤੀ ਨਹੀਂ ਮਿਲਦੀ, ਤਾਂ ਖੜਾ ਨਹੀਂ ਫਿਰਦਾ, ਜੋ ਲੈਣ ਆਇਆ ਉਹ ਨਹੀਂ ਮਿਲਦਾ, ਜਿਹੜੀ ਚੀਜ਼ ਦੀ ਲੋੜ ਹੈ ਉਹ ਨਹੀਂ ਮਿਲਦੀ, ਉਹ ਮਿਲੂ ਜਿਹੜੇ ਛੱਡ ਜਾਣਾ ਸਭ ਕੁਛ। ਉਹ ਵੀ ਵੈਸੇ ਪਰਮੇਸ਼ਰ ਦੀ ਕਿਰਪਾ ਨਾਲ ਮਿਲਦਾ ਵੈਸੇ ਤਾਂ ਉਹ ਵੀ, ਪਰ ਉਹਦਾ ਜੇ ਕਿਸੇ ਪਾਸੇ ਚੱਲਦਾ ਰਹੇ ਉਹਦਾ ਮਿਲਦਾ ਹੀ ਰਹਿਣਾ, ਉਹਦਾ ਕੀ। ਔਰੰਗਜ਼ੇਬ ਵਿਰੋਧੀ ਖੜਾ ਸੀ ਦਸਮ ਪਾਤਸ਼ਾਹ ਦੇ, ਉਹਦੇ ਕੋਲ ਮਾਇਆ ਥੋੜੀ ਸੀ, ਗੁਰੂ ਘਰ ਥੋੜੀ ਮਾਇਆ ਸੀ ਔਰੰਗਜ਼ੇਬ ਕੋਲ। ਤੁਸੀਂ ਕਹਿੰਦੇ ਗੁਰੂ ਘਰ ਸਾਨੂੰ ਮਾਇਆ ਦਿੰਦਾ, ਔਰੰਗਜ਼ੇਬ ਕੋਲ ਕਿੱਥੋਂ ਆਈ ਸੀ? ਉਹ ਤਾਂ ਵਿਰੋਧੀ ਖੜਾ ਸੀ। ਵਜੀਦੇ ਕੋਲ ਕਿੱਥੋਂ ਆਈ ਸੀ? ਮੁਸਲਮਾਨਾਂ ਕੋਲ ਜ਼ਿਆਦਾ ਸੀ ਮਾਇਆ ਹਿੰਦੂਆਂ ਕੋਲ, ਪਤਾ ਨਹੀਂ ਸੁੱਤੇ ਪਏ ਨੇ। ਮਾਇਆ ਦਾ ਇਸ ਗੱਲ ਨਾਲ ਕੀ ਸੰਬੰਧ ਹੈ? ਵਜੀਦੇ ਉਹ ਗੁਰੂ ਘਰ ਦੇ ਵਿੱਚ ਤਾਂ ਆਪ ਚੱਕੀ ਪੀ ਕੇ ਪੰਜਾਬ ਪਾਸ਼ਾ ਆਟਾ ਪਕਾ ਰੋਟੀ ਪਕਾਉਂਦੇ ਰਹੇ ਨੇ, ਉਹਨਾਂ ਕੋਲ ਪੈਸੇ ਘੱਟਦੇ। ਉਹ ਮਾਇਆ ਤਾਂ ਹੁੰਦੀ ਹੋਈ ਮਨਮੁੱਖਾ ਕੋਲ ਹੈ ਜ਼ਿਆਦਾ, ਜਿਹਨੇ ਸੰਸਾਰ ਦਾ ਰਾਜ ਨਹੀਂ ਲੈਣਾ ਉਹਦੇ ਕੋਲ ਮਾਇਆ ਦਾ ਸੰਬੰਧ ਨਹੀਂ। ਮਾਇਆ ਦਾ ਸੰਬੰਧ ਜੋੜ ਕੇ ਤਾਂ ਇੱਥੇ ਫਸਣ ਵਾਲੀ ਗੱਲ ਹੈ, ਮਾਇਆ ਦਾ ਗਾਹਾਂ ਤੁਰ ਨਹੀਂ ਦਿੰਦੀ, ਰਾਹ ਰੋਕਣ ਵਾਲੀ ਚੀਜ਼ ਹੈ ਮਾਇਆ। ਇਹਨੂੰ ਤਾਂ ਮਨੋ ਤਿਆਗ ਦੇ ਨੇ, ਮਨੋ ਤਿਆਗ ਕੇ, ਮਨੋ ਦਾ ਮਤਲਬ ਤਿਆਗਣ ਦਾ, ਪਖੰਡ ਦਾ ਕਰਨਾ ਨਹੀਂ, ਸਰੀਰ ਮਾਇਆ ਦਾ, ਸਰੀਰ ਨੂੰ ਮਾਇਆ ਚਾਹੀਦੀ ਹੈ। ਜਿਹੜਾ ਪਰਮੇਸ਼ਰ ਦਿੰਦਾ ਉਹ ਤੋਂ ਇਨਕਾਰੀ ਵੀ ਨਹੀਂ ਹੋਣਾ, ਫਿਰ ਵੀ ਭਾੜੇ ਤੋਂ ਹੁਕਮ ਤੋਂ ਇਨਕਾਰੀ ਹੁੰਦੇ ਹਨ। ਜੇ ਮਹਾਤਮਾ ਬੁੱਧ ਰਾਜ ਛੱਡ ਕੇ ਚਲਿਆ ਗਿਆ, ਘਰੇ ਆਉਣਾ ਪਿਆ, ਫਿਰ ਵੀ ਹੁਕਮ ਦਾ ਵਿਰੋਧ ਕੀਤਾ ਸੀ ਉਹਨੇ, ਬਾਹਰੋਂ ਕੁਛ ਨਹੀਂ ਮਿਲਿਆ, ਘਰ ਉੱਥੇ ਆਉਣਾ ਪਿਆ। ਕੋਈ ਗਿਆਨ ਮਹਾਤਮਾ ਬੁੱਧ ਨੂੰ ਹੋਇਆ ਹੋਵੇ ਗੱਲ ਗਲਤ ਹੈ, ਜੋ ਕੁਛ ਮਹਾਤਮਾ ਬੁੱਧ ਨੇ ਲਿਖਿਆ ਉਹ ਕੋਈ ਨਵਾਂ ਨਹੀਂ, ਸਾਰਾ ਹੀ ਪਹਿਲਾਂ ਗ੍ਰੰਥਾਂ 'ਚ ਲਿਖਿਆ ਹੋਇਆ, ਉਹ ਗ੍ਰੰਥ ਪੜ੍ਹ ਲਏ ਉਹੀ ਗੱਲ ਲਿਖਤੀ। ਜੋ ਕੁਛ ਬਾਹਰ ਲਿਖਿਆ ਹੋਇਆ ਵੇਦ ਵਿੱਚ, ਉਹ ਤੋਂ ਇਲਾਵਾ ਇੱਕ ਲਫ਼ਜ਼ ਕੋਈ ਦੱਸਿਆ ਮੈਂ ਫਾਲਤੂ ਦੱਸਿਆ, ਉਹਨੇ ਤਾਂ ਨਾਲੇ ਸੰਸਾਰੀ ਸੁੱਖਾਂ ਦੀ ਗੱਲ ਕੀਤੀ ਹੈ ਮਹਾਤਮਾ ਬੁੱਧ ਨੇ, ਤਾਂ ਸੰਸਾਰੀ ਸੁੱਖ ਕਿਵੇਂ ਮਿਲਣਗੇ? ਕਿਸੇ ਸੰਸਾਰਕ ਦੁਖੀ ਆਦਮੀ ਨੂੰ ਦੇਖ ਕੇ ਉਹਦਾ ਦੁੱਖ ਘਰ ਛੱਡਦਾ, ਇਹਦਾ ਮਤਲਬ ਦੁੱਖ ਨੂੰ ਦਾਰੂ ਨਹੀਂ ਮੰਨਦਾ, ਸੁੱਖ ਨੂੰ ਰੋਗ ਨਹੀਂ ਮੰਨਦਾ, ਗੁਰਮਤ ਤੋਂ ਵਿਰੋਧੀ ਖੜਾ। ਇਸੇ ਕਰਕੇ ਪਰਮੇਸ਼ਰ ਦਾ ਉਹਨੂੰ ਦਰਸ਼ਨ ਨਹੀਂ ਹੋਇਆ ਮਹਾਤਮਾ ਬੁੱਧ ਨੂੰ, ਜਦ ਕੋਈ ਰੱਬ ਪੁੱਛਦਾ ਨਾ ਵੀ ਰੱਬ ਆਇਆ ਨਹੀਂ ਹੈ, ਚੁੱਪ ਕਰ ਜਾਂਦਾ, ਦਰਸ਼ਨ ਤਾਂ ਹੋਣਾ ਹੀ ਨਹੀਂ ਸੀ, ਉਹ ਦਰਸ਼ਨ ਕਿਵੇਂ ਹੋ ਜਾਂਦਾ? ਦੁੱਖ ਦਾਰੂ ਸੁੱਖ ਰੋਗ ਮੰਨਿਆ ਹੀ ਨਹੀਂ ਉਹਨੇ, ਉਹਦਾ ਸੰਸਾਰੀ ਦੁੱਖ ਨੂੰ ਬਹੁਤ ਬੁਰਾ ਪਾਪ ਸਮਝਦਾ ਸੀ, ਵੀ ਇਹ ਪਾਪੀ ਹੈ, ਅਪਰਾਧੀ ਹੈ, ਕੋਈ ਦੁਖੀ ਨਹੀਂ ਹੋਣਾ ਚਾਹੀਦਾ। ਉਹਦਾ ਹੁਕਮ ਦੇ ਵਿਰੋਧ 'ਚ ਖੜਾ ਹੈ, ਜਿਹਨੇ ਦੁਖੀ ਪੈਦਾ ਕੀਤੇ ਨੇ ਉਹਨੂੰ, ਉਹ ਤਾਂ ਫਿਰ ਅਪਰਾਧੀ ਹੋਇਆ, ਪਰਮੇਸ਼ਰ ਤਾਂ ਅਪਰਾਧੀ ਹੋਇਆ ਉਹਦੀ ਨਗਾਹ 'ਚ। ਜੇ ਪਰਮੇਸ਼ਰ ਦੀ ਜਗ੍ਹਾ ਇਹਨੂੰ ਲਾ ਦਈਏ ਤਾਂ ਕਿਸੇ ਨੂੰ ਦੁਖੀ ਦੇਖਣਾ ਨਹੀਂ ਚਾਹੁੰਦਾ, ਫਿਰ ਜਿਹੜਾ ਆਦਮੀ ਕਿਸੇ ਨੂੰ ਦੁਖੀ ਦੁਖੀ ਦੇਖਣਾ ਨਹੀਂ ਚਾਹੁੰਦਾ ਉਹ ਵੀ ਗਿਆਨਵਾਨ ਨਹੀਂ ਹੈ। ਗਿਆਨਵਾਨ ਨਹੀਂ ਹੈ ਉਹ ਜੀ ਤੇ ਦਇਆ ਨਹੀਂ ਜਾਣਦਾ ਕੀ ਹੁੰਦੀ ਹੈ। ਦਇਆ ਜਾਣੇ ਜੀ ਕੀ ਕੁਛ ਪੁਨਰਦਾਨ ਕਰੇ ਉਹ ਨਹੀਂ ਜਾਣਦਾ। ਜਿਹਨੇ ਜੀ ਦੀ ਦਇਆ ਨਹੀਂ ਜਾਣੀ ਉਹ ਜਾਤ ਵਾਲੀ ਦਇਆ ਜਾਣਦਾ। ਦੁੱਖ ਤਾਂ ਸਰੀਰਕ ਹੁੰਦੇ ਨੇ ਮਾਇਆ ਦੇ, ਸਰੀਰਕ ਸੁੱਖ ਹੁੰਦੇ ਨੇ। ਦੁੱਖ ਸੁੱਖ ਨੂੰ ਸਮ ਕਰਕੇ ਨਹੀਂ ਜਾਣ ਸਕਦਾ ਉਹ। ਜਿਹਨੇ ਦੁੱਖ ਸੁੱਖ ਨੂੰ ਸਮ ਕਰਕੇ ਜਾਣਿਆ ਉਹ ਸੰਸਾਰ ਤੋਂ ਪਰੇ ਗਿਆ। ਜੇ ਸਮ ਕਰਕੇ ਜਾਣਦਾ ਬੁੱਧ ਕਿਉਂ ਘਰ ਛੱਡ ਕੇ ਜਾਂਦਾ? ਇਹ ਸੰਸਾਰ ਤਾਂ ਪਰਮੇਸ਼ਰ ਦਾ ਬਣਾਇਆ, ਤੂੰ ਇਹਨੂੰ ਕਿਵੇਂ ਪਲਟ ਦੇਗਾ? ਫਿਰ ਪਲਟਦੇ ਉਹਨੇ ਸਾਰੇ ਸੰਸਾਰ ਦਾ ਸੁੱਖ। ਉਹਨੂੰ ਅਕਲ ਆ ਗਈ ਵੀ ਸੰਸਾਰ ਦਾ ਸੁੱਖ ਘਰ ਰਹਿ ਕੇ ਹੀ ਹੈ, ਆਪ ਬਾਹਰ ਜਾ ਕੇ ਦੁਖੀ ਰਿਹਾ। ਕਹਿਣ ਦਾ ਮਤਲਬ ਇਹ ਸੀ ਉਹ ਸਮਝਦਾ ਸੀ ਸੈਰ ਤਪੱਸਿਆ ਕਰਨ ਦੇ ਵਿੱਚ ਬਾਹਰ ਜਾਣ 'ਚ ਸੁੱਖ ਹੈ, ਸਗੋਂ ਦੁਖੀ ਹੋ ਗਿਆ ਘਰ ਛੱਡ ਕੇ। ਮੁੜ ਕੇ ਆ ਗਿਆ ਵੀ ਸੁੱਖ ਭਾਈ ਘਰ ਰਹਿਣ 'ਚ ਹੈ, ਮੈਂ ਗਲਤੀ ਕੀਤੀ ਜਾ ਕੇ, ਆਪਣੀ ਗਲਤੀ ਮੰਨ ਲਈ। ਭਾਈ ਨਹੀਂ ਗਿਆਨ ਹੋਇਆ, ਹੁਣ ਹੋਰ ਨਹੀਂ ਹੋਇਆ। ਜਿਹੜਾ ਪਹਿਲਾਂ ਭੁਲੇਖਾ ਸੀ ਉਹੀ ਨਿਕਲਿਆ, ਹੋਰ ਕੀ ਗਿਆਨ ਹੋਣਾ ਸੀ? ਇਹੀ ਉਹਨੇ ਲਿਖਿਆ। ਸੰਸਾਰੀ ਗੱਲ ਹੈ ਉਹਦੇ ਕੋਲ।
ਦਸ ਹੈ ਏਕ ਨਿਹਾਰਿਆ ਸਭ ਕੁਛ ਦੇਵਨ ਹਾਰ, ਸਾ ਸਾ ਸਿਮਰਤ ਰਹਿ ਨਾਨਕ ਦਰਸ਼ ਆਧਾਰ।
ਸਾ ਸਾ ਸਿਮਰਤ ਰਹਿ, ਜਦ ਨਿਹਾਰ ਲੈਂਦਾ ਉਹ ਤੋਂ ਬਾਅਦ ਸਾ ਸਾ ਸਿਮਰਨ ਸ਼ੁਰੂ ਹੁੰਦਾ ਹੈ। ਸਿਮਰਨ ਤਾਂ ਪਹਿਲਾਂ ਵੀ ਹੋ ਜਾਂਦਾ ਜਾਂ ਨਾਲ ਦੀ ਭੁੱਖ ਜਾਗਦੀ ਹੈ, ਪਰ ਉਹ ਸਾਥ ਸਾਥ ਨਹੀਂ ਰਹਿੰਦਾ। ਸਾਥ ਸਾਥ ਨਹੀਂ ਰਹਿੰਦਾ ਫਿਰ ਨਿਹਾਰੇ ਦੇ ਬਾਅਦ ਸਾਥ ਸਾਥ ਹੋ ਜਾਂਦਾ, ਪਹਿਲਾਂ ਫਰਕ ਹੁੰਦਾ।
ਨਾਨਕ ਦਰਸ਼ ਆਧਾਰ, ਨਾਨਕ ਦਰਸ਼ ਆਧਾਰ,
ਨਾਨਕ ਦਰਸ਼ ਆਧਾਰ, ਦਰਸ਼ਨ ਹੀ ਆਧਾਰ ਹੈ ਹੁਣ ਦਾ। ਜੋ ਦੇਖ ਰਿਹਾ ਉਹਦੇ ਤੇ ਟਿਕਿਆ ਹੋਇਆ, ਸੁਰਤ ਸ਼ਬਦ ਤੇ ਹੀ ਟਿਕੀ ਹੋਈ ਹੈ। ਜੋ ਸੁਰਤ ਸ਼ਬਦ ਨਾਲ ਜੁੜੀ ਹੈ ਉਹੀ ਉਹਦੀ ਟੇਕ ਬਣ ਗਈ। ਆਧਾਰ ਮਾਇਆ ਨਹੀਂ ਰਹੀ, ਆਧਾਰ ਸਰੀਰ ਨਹੀਂ ਰਿਹਾ, ਆਧਾਰ ਸੰਸਾਰ ਨਹੀਂ ਰਿਹਾ, ਆਧਾਰ ਹੁਕਮ ਹੋ ਗਿਆ। ਗੁਰਕੇ ਪਾਣਾ ਆਧਾਰ ਹੋ ਗਿਆ। ਗੁਰਕੇ ਪਾਣੇ ਜੇ ਚੱਲੇ ਭਾਈ
ਵਿੱਚ ਬੋਧ ਬੈਠਾ ਹੈ,
ਗੁਰਕਾ ਪਾਣਾ ਹੀ ਬੋਧ ਬਣ ਗਿਆ, ਉਹਦੇ ਵਾਸਤੇ ਆਧਾਰ ਬਣ ਗਿਆ। ਉਹ ਭਵ ਸਾਗਰ ਚ ਆਧਾਰ ਬਣ ਗਿਆ, ਉਹ ਭਵ ਸਾਗਰ ਡੁੱਬਦਾ ਹੀ ਨਹੀਂ। ਉਹ ਭਵ ਸਾਗਰ ਵਿੱਚ ਆਧਾਰ ਕਿਹਨੂੰ ਬਣਾਉਣਾ ਹੈ? ਪਹਿਲਾਂ ਭਵ ਸਾਗਰ ਆਧਾਰ ਹੈ, ਜੇ ਮਾਇਆ ਆਧਾਰ ਹੈ ਭਵ ਸਾਗਰ ਆਧਾਰ ਹੈ। ਜੇ ਪਾਣੀ ਆਧਾਰ ਹੈ, ਸਰੀਰ ਪਾਣੀ ਦਾ ਬੁਲਬੁਲ ਹੈ ਨਾ, ਸਰੀਰ ਕੀ ਹੈ? ਜਲ ਤੇ ਤਰ ਭਵਣ ਸੱਜ। ਜੇ ਸਰੀਰ ਆਧਾਰ ਹੈ ਪਾਣੀ ਆਧਾਰ ਹੈ, ਜੇ ਪਾਣੀ ਆਧਾਰ ਹੈ ਤਾਂ ਸਾਗਰ ਆਧਾਰ ਹੈ। ਜੇ ਪਾਣੀ ਤੇ ਟਿਕਿਆ ਹੋਇਆ ਤਾਂ ਸਮੁੰਦਰ ਚ ਟਿਕਿਆ ਹੋਇਆ, ਹੋਰ ਕਾਹ ਟਿਕਿਆ ਹੋਇਆ?
ਬੋਹਤ ਤੇ ਨਹੀਂ
ਹੈ,
ਬੋਹਤ ਤੇ ਨਹੀਂ ਹੈ,
ਬੋਹਤ ਤਾਂ ਪਾਣੀ ਛੱਡ ਕੇ ਹੋਊਗਾ। ਜਾਂ ਜਹਾਜ਼ ਚ ਆਧਾਰ ਹੋਊਗਾ, ਪਾਣੀ ਚ ਨਹੀਂ ਰਹਿਣਾ। ਜੇ ਪਾਣੀ ਜਾਂ ਜਹਾਜ਼ ਚ ਨਹੀਂ ਹੈ, ਸਰੀਰ ਛੱਡੇ ਤੋਂ ਬਿਨਾਂ ਜਿਉਂਦੇ ਹੀ, ਸਰੀਰ ਛੱਡੇ ਤੋਂ ਬਿਨਾਂ ਆਧਾਰ ਹੋਜੂ, ਐਂ ਛੱਡ ਹੁੰਦਾ ਜਿਉਂਦੇ ਹੀ। ਆਧਾਰ ਬਦਲ ਗਿਆ, ਸੁਰਤ ਸ਼ਬਦ ਵਿੱਚ ਚਲੀ ਗਈ। ਪਹਿਲਾਂ ਧਿਆਨ ਸਰੀਰ 'ਚ ਹੁੰਦਾ, ਫਿਰ ਸ਼ਬਦ ਚਲਿਆ ਗਿਆ। ਸਰੀਰ 'ਚ ਧਿਆਨ ਹੀ ਨਹੀਂ, ਜਿਹੜੀ ਚੀਜ਼ 'ਚ ਧਿਆਨ ਨਹੀਂ ਹੁੰਦਾ ਕੋਲੋਂ ਚੱਕ ਕੇ ਕੋਈ ਲੈ ਜਾ ਪਤਾ ਨਹੀਂ ਲੱਗਦਾ। ਸਾਡੇ ਕੋਲੋਂ ਹੀ ਕਈ ਵਾਰ ਕੋਈ ਚੀਜ਼ ਲੈ ਜਾਂਦਾ, ਧਿਆਨ ਨਹੀਂ ਕੌਣ ਲੈ ਕੇ ਕਹਿੰਦੇ ਵੀ ਪਤਾ ਨਹੀਂ, ਧਿਆਨ ਨਹੀਂ ਰਿਹਾ। ਉਹ ਜਸਵਿੰਦਰ ਦੀ ਜੁੱਤੀ ਲੈ ਗਿਆ ਸੀ ਉੱਥੇ ਚੱਕ ਕੇ, ਉੱਤੇ ਬੈਠਿਆ ਥੱਲੇ ਬੈਂਚ ਦੇ, ਜੁੱਤੀ ਹੈ ਮੁੰਡਾ ਥੱਲੇ ਦੀ ਪਿੱਛੇ ਦੀ ਪੜ ਕੇ ਲੈ ਗਿਆ ਸੀ ਜਾਮੀ ਨੂੰ ਸਟੇਸ਼ਨ ਤੋਂ, ਜਾਂ ਲਖਨਊ ਗਏ ਸੀ ਆਪਾਂ, ਲੈ ਗਿਆ ਸੀ ਨਾ, ਕਿਉਂਕਿ ਧਿਆਨ ਨਹੀਂ ਸੀ, ਚਾਰੇ ਪਾਸੇ ਬੈਠੇ ਹੈ ਨਹੀਂ ਆ ਵੀ ਮੂਹਰੇ ਦੀ ਨਹੀਂ ਜੁੱਤੀ, ਧਿਆਨ ਨਹੀਂ ਹੈ। ਉਹਨੇ ਸਾਰਿਆਂ ਨੇ ਦੇਖ ਲਿਆ ਵੀ ਇਹਨਾਂ ਦਾ ਧਿਆਨ ਕਿੱਥੇ, ਉਹ ਥੱਲੇ ਦੀ ਬੈਂਚ ਦੇ ਫੜਿਆ ਜੁੱਤੀ ਲੈ ਗਿਆ। ਜਦ ਪਾਉਣ ਲੱਗੇ ਜਾਂ ਧਿਆਨ ਗਿਆ ਜੁੱਤੀ ਹੈ ਨਹੀਂ। ਬੈਠਿਆਂ ਦੇ ਗੱਲਾਂ ਕਰਦਿਆਂ ਤੇ ਲੈ ਗਿਆ, ਧਿਆਨ ਦੀ ਗੱਲ ਹੈ ਸਰੀਰ, ਜਾਂ ਧਿਆਨ ਨਹੀਂ ਸਰੀਰ 'ਚ, ਸਰੀਰ ਨੂੰ ਜਾਂ ਜੰਮ ਲੈ ਜਾਂਦਾ ਪਤਾ ਹੀ ਨਹੀਂ ਲੱਗਦਾ। ਧਿਆਨ ਹੈ ਨਹੀਂ। ਸਾਡਾ ਧਿਆਨ ਸਰੀਰ ਚ ਹੈ ਤਾਂ ਜਾ ਸਰੀਰ ਨੂੰ ਖਤਰਾ ਹੁੰਦਾ ਜਦ ਕਾਂਬਾ ਲੱਗ ਜਾਂਦਾ। ਜੋ ਧਿਆਨ ਹੈ ਨਹੀਂ ਸਰੀਰ ਚ, ਕਬੀਰ ਇਹ ਮਿਸਾਲ ਦੇ ਰਿਹਾ, ਜਦੋਂ ਮਿਰਗ ਦਾ ਧਿਆਨ ਨਾਦ ਵਿੱਚ ਉਹ ਹੁੰਦਾ ਹੈ, ਜੇ ਉਸ ਵੇਲੇ ਮਿਰਗ ਨੂੰ ਮਾਰ ਦੀਏ ਧਿਆਨ ਉਹਦਾ ਨਾਦ ਚ ਰਹਿ ਜਾਂਦਾ, ਬਸ ਉੱਥੇ ਉਦੋਂ ਸਰੀਰ ਤੋਂ ਪਰੇ ਹੁੰਦਾ ਜੁੜਿਆ। ਤਾਂ ਦੇ ਰਿਹਾ ਮਿਸਾਲ, ਅਸਲ ਮਿਰਗ ਦੀ ਤਾਂ ਗੱਲ ਕਰ ਰਿਹਾ ਨਾ, ਇੰਨਾ ਮਿਰਗ ਮਤਲਬ ਹੈ ਧਿਆਨ ਉਹਦਾ ਉਹਦੇ ਵਿੱਚ ਲਿਆ ਜਾਂਦਾ ਕਿ ਉਹਨੂੰ ਚਾਹੇ ਕੰਨ ਤੇ ਫੜ ਲਿਆ ਜਾ ਕੇ ਉਹਨੂੰ ਪਤਾ ਹੀ ਨਹੀਂ ਲੱਗਦਾ ਮੇਰੇ ਕੋਲ ਬੰਦਾ ਆ ਗਿਆ। ਧਿਆਨ ਦੀ ਗੱਲ ਇਸ ਕਰਕੇ ਗਿਆਨ ਦੇ ਬਿਨਾਂ ਧਿਆਨ ਨਹੀਂ, ਨਿਹਾਰੇ ਦੇ ਬਿਨਾਂ ਧਿਆਨ ਨਹੀਂ ਜੁੜਨਾ। ਗਿਆਨ ਦਾ ਮਤਲਬ ਦੇਖ ਲੈਣਾ, ਦਰਸ਼ਨ ਤੋਂ ਬਿਨਾਂ ਧਿਆਨ ਨਹੀਂ ਲੱਗਦਾ, ਦਰਸ਼ਨ ਪਹਿਲਾਂ ਧਿਆਨ ਬਾਅਦ ਚ। ਜਿਹੜੇ ਪਹਿਲਾਂ ਹੁਣ ਧਿਆਨ ਲਾਉਂਦੇ ਨੇ ਜੋਗੀ, ਕਿਹਦਾ ਲਾਉਂਦੇ ਨੇ? ਦਰਸ਼ਨ ਕਰਨ ਵਾਸਤੇ ਧਿਆਨ ਲਾਉਂਦੇ ਨੇ। ਵਾਹ ਵਾਹ ਵਾਹ, ਇਸੇ ਕਰਕੇ ਪ੍ਰਾਪਤੀ ਨਹੀਂ ਯੋਗੀਆਂ ਨੂੰ ਕੋਈ ਹੋ ਰਹੀ, ਦਰਸ਼ਨ ਕਰਨ ਵਾਸਤੇ ਧਿਆਨ ਨਹੀਂ ਲੱਗਦਾ। ਦਰਸ਼ਨ ਕਰਨ ਵਾਸਤੇ ਧਿਆਨ ਲੱਗ ਸਕਦਾ, ਪਰ ਜਿਹਦਾ ਦਰਸ਼ਨ ਕਰਨਾ ਜੇ ਉਹਦੇ ਬਾਰੇ ਗਿਆਨ ਹੋਵੇ, ਗਿਆਨ ਤਾਂ ਯੋਗੀਆਂ ਨੂੰ ਹੈ ਨਹੀਂ। ਕੀ ਹੈ? ਗੁਰਬਾਣੀ ਉਹਦਾ ਗਿਆਨ ਕਰਾ ਰਹੀ ਹੈ, ਗਿਆਨ ਕਰਾਉਂਦੇ ਕਰਾਉਂਦੇ ਧਿਆਨ ਉੱਧਰ ਟਿਕ ਰਿਹਾ। ਗਿਆਨ ਕਰਾਉਂਦੇ ਕਿੱਥੇ ਹੈ, ਕੀ ਚੀਜ਼ ਕਿਹੜੀ ਚੀਜ਼ ਕਿੱਥੇ ਹੈ, ਕਿਵੇਂ ਉਹ ਕਿੱਥੇ ਦੱਸਦੇ ਦੱਸਦੇ ਧਿਆਨ ਜਾ ਉੱਥੇ ਟਿਕ ਗਿਆ, ਉੱਥੋਂ ਹੀ ਪ੍ਰਗਟ ਹੋ ਜਾਂਦਾ। ਧਿਆਨ ਟਿਕੇ ਤੋਂ ਟਿਕਿਆ ਰਹਿੰਦਾ ਹੈ ਜਦ ਸੱਤ ਸੰਤੋਖ ਦੀ ਅਵਸਥਾ ਦੇ ਵਿੱਚ ਧਿਆਨ ਟਿਕਦਾ ਹੈ। ਇਹ ਸੱਤ ਸੰਤੋਖ ਦਾ ਹੀ ਗਿਆਨ ਹੈ ਗੁਰਬਾਣੀ ਚ, ਉਦੋਂ ਬਾਹਰ ਦਾ ਗਿਆਨ ਨਹੀਂ। ਸੱਤ ਸੰਤੋਖ ਵਿਚਾਰੋ ਹੈ, ਸੱਤ ਸੰਤੋਖ ਤੱਕ ਦਾ ਗਿਆਨ ਹੈ। ਐਸਾ ਸੰਤੋਖ ਹੈ ਜਿਹੜਾ ਮਾਇਆ ਜਿਹਨੂੰ ਹਿਲਾ ਨਹੀਂ ਸਕਦੀ, ਕਿਸੇ ਵੀ ਮਾਇਆ ਦੇ ਜਾਂ ਕਿਸੇ ਵੀ ਲੋਭ ਦੇ ਝੌਂਕੇ ਨਾਲ ਇਹ ਡੋਲਦਾ ਨਹੀਂ ਸਕਦਾ। ਸੱਤ ਸੰਤੋਖ ਉਹਨੂੰ ਕਹਿੰਦੇ, ਪੱਕਾ ਸੰਤੋਖ ਹੈ, ਪੱਕਾ ਬਿਲਕੁਲ ਸੱਚਾ ਸੰਤੋਖ ਹੈ, ਝੂਠਾ ਸੰਤੋਖ ਨਹੀਂ। ਇਹ ਜਿਹੜੇ ਸੰਤ ਨੇ ਸੰਤੋਖੀ ਆਪਣੇ ਆਪ ਨੂੰ ਯਾਰ ਕਰਦੇ ਨੇ, ਝੂਠਾ ਸੰਤੋਖ ਹੈ। ਗੁਰਬਾਣੀ ਦੀ ਸੋਝੀ ਬਿਨਾਂ ਸੱਚਾ ਸੰਤੋਖ ਹੋ ਨਹੀਂ ਸਕਦਾ। ਮਨੋ ਤਿਆਗੇ ਦੇ ਬਿਨਾਂ ਬਾਣੀ, ਮਨੋ ਤਿਆਗੇ ਦੇ ਬਿਨਾਂ ਖੇੜਾ ਛੱਡਦੀ ਹੋਈ ਨਹੀਂ। ਮਨੋ ਤਿਆਗਣਾ ਸੱਚਾ ਸੰਤੋਖ ਹੈ, ਤਿਆਗਣ ਦੁਨੀਆਂ ਨੂੰ ਦਿਖਾਉਣ ਵਾਸਤੇ ਤਿਆਗਣਾ ਝੂਠਾ ਸੰਤੋਖ। ਜੋਗੀ ਦੁਨੀਆਂ ਨੂੰ ਦਿਖਾਉਣ ਵਾਸਤੇ ਤਿਆਗ, ਫਿਰ ਮੰਗਣ ਕੀ ਜਾਂਦੇ ਨੇ, ਪਿੱਛਿਆ ਕੀ ਲੈਣ ਜਾਂਦੇ ਨੇ? ਜੇ ਸੰਤੋਖ ਹੈ ਫਿਰ ਪਿੱਛਿਆ ਕਾਹਦੇ ਲੈਣ ਜਾਂਦੇ? ਮੰਗਣ ਦਾ ਫਿਰ ਕੀ ਮਤਲਬ ਰਹਿ ਗਿਆ? ਆਪੇ ਦਊਗਾ, ਬੈਠੇ ਰਹੋ ਫਿਰ। ਜੇ ਤੁਹਾਨੂੰ ਇੰਨਾ ਹੀ ਪੱਕਾ ਹੈ ਵੀ ਜਿਹਨੇ ਦੇਣਾ ਆਪੇ ਦਊਗਾ, ਫਿਰ ਬੈਠੇ ਰਹੋ ਤੇ ਆਪੇ ਦਊ, ਜਾਂ ਫਿਰ ਕਰਕੇ ਖਾਓ। ਉਹ ਇਹੋ ਜਿਹਾ ਸੰਤੋਖ ਨਹੀਂ ਸੀ, ਗਿਆਨ ਵਾਲਾ ਸੰਤੋਖ ਨਹੀਂ ਸੀ, ਅਗਿਆਨਤਾ ਤੋਂ ਪੈਦਾ ਹੋਇਆ ਸੰਤੋਖ ਸੀ।
ਪੌੜੀ ਦਿੱਤਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਦਿੰਦੇ ਤੋੜਨ ਆਵੀ।
ਇਸ ਕਰਕੇ ਕਿਹਾ ਸੀ ਮੁੰਦਾ ਸੰਤੋਖ, ਸੰਤੋਖ ਦੀਆਂ ਮੁੰਦਰਾਂ ਪਾਲੀਆਂ, ਮੁੰਦਰਾਂ ਕੰਨਾਂ ਚ ਅੰਦਰਲੇ ਸਰੀਰ ਮਨ ਨੂੰ ਪਾ ਮੁੰਦਰਾਂ ਤੋਂ, ਇੱਕ ਸੰਤੋਖ ਦੀ ਕੋਈ ਪਾ ਲੈ ਮੁੰਦਰਾ, ਬਾਹਰਲੇ ਤਾਂ ਸਰੀਰ ਨੂੰ ਪਾਈਆਂ ਨੇ ਦੋ ਮੁੰਦਰਾ, ਸੰਤੋਖ ਦੀ ਮੁੰਦਰਾ ਉਹਨੂੰ ਪਾ, ਸੰਤੋਖ ਦੇ ਦਾਇਰੇ ਚ ਬੰਦ ਕਰ ਮਨ ਨੂੰ, ਨਹੀਂ ਜਾਣਾ ਮੰਗਣ। ਸਰਮਪਦ ਝੋੜੀ ਜਾਂ ਫਿਰ ਆਪਣੀ ਮਿਹਨਤ ਕਰ, ਜੋ ਦਊਗਾ ਖਾਲੀ, ਇੱਛਾ ਨਾ ਕਰ ਕਿ ਪੈਦਾ ਕੀ ਹੋਊਗਾ ਕੀ ਮਿਲੂਗਾ, ਸਰਮ ਕਰ, ਦੁਨੀਆ ਕਰਦੀ ਹੈ, ਜਿਹਨਾਂ ਨੇ ਮੰਗਣ ਜਾਣਨਾ ਉਹ ਸ਼ਰਮ ਕਰਦੇ ਨੇ, ਆਪਣੀ ਮਿਹਨਤ ਕਰਦੇ ਨੇ, ਤੇਰੇ ਨਾਲ ਤਾਂ ਫਿਰ ਉਹ ਚੰਗੇ ਨੇ ਜਿਹੜੀ ਚੀਜ਼ ਦੀ ਮਿਹਨਤ ਕਰਦੇ ਉਹਨਾਂ ਨੂੰ ਕੋਈ ਹੈ ਤਾਂ ਸਹੀ, ਨਾ ਤੇਰੇ ਕੋ ਮਾਇਆ ਮਿਲੀ ਨਾ ਰਾਮ, ਦੋਵੇਂ ਗਏ ਤੇਰੇ। ਮਾਇਆ ਮੰਗਣ ਗਿਆ ਨਾ ਰਾਮ, ਤੇਰੇ ਕੋ ਜੋ ਹੈ ਨੀ। ਕੀ ਨਿਕਲਿਆ ਜੋਗੀਆਂ ਕੋਲੋਂ? ਕੁਛ ਵੀ ਨੀ ਨਿਕਲਿਆ। ਜਾਂ ਗੁਰੂ ਨਾਨਕ ਨਾਲ ਗੱਲ ਹੋਈ, ਕੀ ਨਿਕਲਿਆ? ਕੁਛ ਵੀ ਨੀ ਨਿਕਲਿਆ, ਨਾ ਮਾਇਆ ਨਾ ਰਾਮ। ਕਿਉਂ? ਜਦ ਸਮਾਧੀ ਲਾ ਰਿਹਾ ਤਾਂ ਉਹਦਾ ਚ ਲਾ ਰਿਹਾ, ਕਬੀਰ ਮਾਲਾ ਫੇਰ ਰਿਹਾ ਤਾਂ ਉਹਦਾ ਚ ਫੇਰ ਰਿਹਾ। ਮਿਲਜੂ ਕਿ ਨਹੀਂ ਮਿਲਜੂ, ਮਿਲਜੂ ਕਿ ਨਹੀਂ ਮਿਲਜੂ। ਮਿਲਣਾ ਕੀ ਸੀ ਉੱਥੇ? ਰੋਜ਼ ਮਿਲਦਾ ਹੀ ਨਹੀਂ ਸੀ ਕੁਛ। ਜਿਹੜੇ ਚੀਜ਼ ਦੇ ਵਿੱਚ ਦੁਬਧਾ ਨਹੀਂ ਜਾ ਰਹੀ, ਉੱਥੇ ਰੋਗ ਵਿਆਪਦੇ ਰਹਿੰਦੇ ਨੇ, ਉੱਥੇ ਸਗੋਂ ਮਨ ਡਿਸਟਰਬ ਹੁੰਦਾ ਰਹਿੰਦਾ, ਉੱਥੇ ਮਨ ਉਪਾਧੀ ਕਰਦਾ ਰਹਿੰਦਾ, ਉੱਥੇ ਮਨ ਦੇ ਵਿੱਚ ਹਿਲਚੁਲ ਬਣੀ ਰਹਿੰਦੀ ਹੈ। ਦੁਬਧਾ ਵਿਆਪਾ ਰੋਗ, ਦੁਬਧਾ ਵਿੱਚ ਤਾਂ ਰੋਗ ਵਿਆਪਦੇ ਨੇ, ਸਗੋਂ ਵੱਧਦੇ ਨੇ, ਭਰਮ ਵੱਧਦਾ ਦੁਬਧਾ ਚ।
ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ, ਦਿੰਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ।
ਹੁਣ ਇਹ ਤਾਂ ਕਹਿੰਦੇ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ, ਉਸ ਵੇਲੇ ਦੀ ਜਿਹੜੀ ਹਿੰਦੁਸਤਾਨ ਦੀ ਜਿਹੜੀ ਵਿਚਾਰਧਾਰਾ ਉਹ ਕੁਛ ਹੋਰ ਕਹਿੰਦੀ ਹੈ। ਉਹ ਕਹਿੰਦੇ ਤਿੰਨ ਨੇ ਇਸੇ, ਇੱਕ ਪੈਦਾ ਕਰਨ ਵਾਲਾ, ਇੱਕ ਪਦਾਰਥ ਦੇਣ ਵਾਲਾ ਵਿਸ਼ਨੂੰ, ਇੱਕ ਸੰਹਾਰ ਕਰਨ ਵਾਲਾ ਸ਼ਿਵਜੀ। ਉਹਨਾਂ ਤਿੰਨ ਬਣਾਤੇ ਗੁਰਬਾਣੀ, ਉਹ ਤਿੰਨਾਂ ਨੂੰ ਰੱਦ ਕਰਕੇ ਕਹਿੰਦੀ ਕੋਈ ਨਹੀਂ, ਉਹੀ ਸੰਹਾਰ ਕਰਦਾ। ਸਭ ਕੋ ਦੇਵਨ ਹਾਰ ਇੱਕ, ਸਭ ਕੋ ਤਾਂ ਮੁਸਲਮਾਨਾਂ ਨੂੰ ਵੀ ਉਹੀ ਦਿੰਦਾ। ਇਹ ਨਹੀਂ ਵੀ ਉਹ ਸ਼ਿਵਜੀ ਸੰਹਾਰ ਕਿਹਦਾ ਕਰਦਾ, ਦੇਖਿਆ ਕਿਸੇ ਨੇ ਕਰਦਾ? ਆਦਮੀ ਤਾਂ ਦਿੰਦਾ ਸ਼ਿਕਾਰ ਸੰਹਾਰ ਕਰਦਾ। ਜਿਹੜਾ ਉਦਾਂ ਦਾ ਤੁਸੀਂ ਕਹਿੰਦੇ ਕਿਸੇ ਨੂੰ ਮਾਰਨਾ ਪਾਪ ਹੈ, ਸ਼ਿਵਜੀ ਨੂੰ ਕਹਿੰਦੇ ਨੇ ਪਾਪ ਹੈ ਨਹੀਂ, ਇਹ ਸ਼ਿਵਜੀ ਨੂੰ ਕਹਿੰਦੇ ਪਾਪ ਨਹੀਂ ਹੈ। ਚਲੋ ਮੰਨ ਲਿਆ ਪਾਪ ਨਹੀਂ ਹੈ, ਹੋਰ ਕਿਸੇ ਨੂੰ ਪਾਪ ਹੈ? ਸ਼ਿਵ ਨੂੰ ਨਹੀਂ। ਇਹਨਾਂ ਨੇ ਲਿਖਦਾ ਸਮਰੱਥ ਕੋ ਨਹੀਂ ਦੋਸਤ ਗੁਸਾਈ, ਸਮਰੱਥ ਕੋ ਦੋਸਤ ਆਹੀ ਹੈ ਨਾ, ਸਮਰੱਥ ਕੋ ਨਹੀਂ ਦੋਸਤ ਗੁਸਾਈ। ਚਲੋ ਠੀਕ ਹੈ, ਪਰ ਜਦ ਭਾਈ ਦਾ ਦਿਖਾਇਆ ਸ਼ਿਵਜੀ ਨੂੰ ਮੂਹਰੇ ਮੂਹਰੇ, ਉਦੋਂ ਸਮਰੱਥਾ ਕਿੱਥੇ ਗਈ ਸੀ? ਖੜਕ ਸੁਣਾ ਜੰਗ ਦਿਖਾਈ ਹੈ, ਸ਼ਿਵਜੀ ਭੱਜਿਆ ਮੂਹਰੇ, ਇਹ ਚੰਡੀ ਦਾ ਢਾਹਿਆ ਹੋਇਆ ਦਿਖਾਇਆ ਸ਼ਿਵਜੀ ਥੱਲੇ ਪੈਰਾਂ 'ਚ, ਉਦੋਂ ਸਮਰੱਥਾ ਕਿੱਥੇ ਗਈ ਸੀ? ਇਹ ਸਭ ਕੁਝ ਝੂਠ ਤੇ ਖੜਾ, ਉੱਥੇ ਕਿੱਥੇ ਗਈ ਸੀ ਸਮਰੱਥਾ? ਫਿਰ ਕਿੱਥੇ ਗਈ ਸੀ? ਆ ਉਹ ਕਹੋ ਝੂਠ ਹੈ, ਉਹ ਵੀ ਪੜ੍ਹੀ ਜਾਂਦੇ ਨੇ, ਉਹ ਵੀ ਪੜ੍ਹੀ ਜਾਂਦੇ ਸਾਡੇ, ਇਹ ਜੇ ਸਾਡੇ ਸਿੱਖ ਨੇ, ਅਸਲ 'ਚ ਹਿੰਦੂ ਨੇ, ਸਿੱਖ ਸੁੱਖ ਕਾਨੂੰਨ ਹੈ, ਸਭ ਕੁਝ ਹਜਮ ਹੈ ਇਹਨਾਂ ਨੂੰ। ਸੱਚ ਤਾਂ ਇੱਕੋ ਹੀ ਚੀਜ਼ ਹੈ, ਇੱਕ ਚੀਜ਼ ਨਹੀਂ ਖਾਂਦੇ, ਕਈ ਚੀਜ਼ਾਂ ਖਾਂਦੇ ਨੇ। ਦੋ ਤਾਂ ਸਬਜ਼ੀਆਂ ਚਾਹੀਦੇ ਨੇ, ਦਾਲ ਵੀ ਚਾਹੀਦੇ ਨਾਲ ਨੂੰ, ਹੋਰ ਵੀ ਸਰੂਣਾ, ਇਹਨਾਂ ਤਾਂ ਖਿਚੜੀ ਚਾਹੀਦੀ ਹੈ, ਖੂਬ ਖਾਣਾ ਖਿਚੜੀ। ਖਿਚੜੀ 'ਚ ਇੱਕ ਚੀਜ਼ ਨਹੀਂ ਹੁੰਦੀ, ਕਈ ਹੁੰਦੀਆਂ ਨੇ। ਰੋਟੀ 'ਚ ਇੱਕੋ ਹੀ ਹੁੰਦੀ ਹੈ, ਆਟਾ ਹੀ, ਉਹ ਵੀ ਰੋਟੀ 'ਚ ਲੂਣ ਵੀ ਹੈ ਨਹੀਂ। ਫਿਰ ਆ ਰੋਟੀ ਕਾਰਨ ਗਲਾ, ਆ ਰੋਟੀ ਮਿਲਦੀ ਉਹਨੂੰ, ਪਹਿਲਾਂ ਇਹਦਾ ਮਨ ਨੂੰ ਕਬੂਲ ਕਰੇ, ਹੋਰ ਸਿਆਪਾ ਕਹਿੰਦੇ ਜੇ ਮਰੇ ਗਏ ਫਿਰ ਰੋਟੀ ਦਾ ਕੀ ਕਰਾਉਣਾ? ਇਹਦਾ ਸਰੀਰ ਦੇ ਮਨ ਨੂੰ ਮਰਨਾ ਸਮਝਦੇ ਨੇ, ਕਿਉਂਕਿ ਇਹਦਾ ਕਹਿੰਦਾ ਹੇਰਾ ਰੋਟੀ ਕਾਰਨ ਗਲਾ ਕਟਾਵੇ ਕੌਣ? ਗੁਰਮਤ ਦਾ ਗਿਆਨ ਉਹਨੂੰ ਮਿਲੂ ਜਿਹੜਾ ਪਹਿਲਾਂ ਮਰਨ ਕਬੂਲ ਕਰੂਗਾ। ਨਹੀਂ ਮਿਲ ਸਕਦਾ, ਇਹ ਰੋਟੀ ਹੈ, ਰੋਟੀ ਮੇਰੀ ਕਾਠ ਕੀ ਲਾਵੜ ਮੇਰੀ ਭੁੱਖ ਫਰੀ ਦੇ ਕਹਿੰਦਾ ਕਬੀਰ, ਕਹਿੰਦਾ ਖੂਬ ਖਾਣਾ ਖਿਚੜੀ ਜਾਵੇ ਅੰਮ੍ਰਿਤ ਲਾਉਣ। ਇਹਦਾ ਲਾਉਣ ਸਰੂਣੀਆਂ ਗੱਲਾਂ ਨੇ, ਚੋਪੜੀਆਂ ਹੋਈਆਂ ਖਾਂਦੇ ਨੇ ਜਿਹੜੀਆਂ, ਜਿਹਦੇ ਵਿੱਚ ਲਾਲਚ ਦਿੱਤਾ ਹੋਇਆ ਇਹਨਾਂ ਨੇ, ਜਿਹਦੇ 'ਚ ਸਾਖੀਆਂ ਨੇ, ਚੋਪੜੀਆਂ ਹੋਈਆਂ ਨੇ, ਇਹ ਚੋਪੜ ਕੇ ਦਿੱਤੀਆਂ ਹੋਈਆਂ ਦੂਜਿਆਂ ਨੇ, ਹਿੰਦੂਆਂ ਨੇ ਚੋਪੜ ਚੋਪੜ ਕੇ ਦੇ ਦਿੱਤੀਆਂ, ਖਾਈ ਜਾਓ। ਸਾਖੀਆਂ ਚੰਗੀਆਂ ਲੱਗਦੀਆਂ ਨੇ ਇਹਨਾਂ ਨੂੰ, ਮਨ ਦੇ ਮਤਲਬ ਦੀਆਂ ਨੇ। ਚੋਪੜੀ ਰੁੱਖੀ ਵੀ ਖਾਧੀ ਜਾਂਦੀ ਹੈ, ਚੋਪੜੀ ਘਿਓ ਦਾ ਨਾਲ ਹੋਏਗਾ ਨਾ, ਜਿਹਨਾਂ ਖਾਧੀ ਚੋਪੜੀ ਘੜੇ ਸਹਿਣ ਗਏ ਤੋਂ। ਉਹ ਜਿਹੜੀਆਂ ਗੱਲਾਂ ਇਹ ਸੁਣਦੇ ਨੇ ਜਾ ਕੇ, ਸਾਖੀਆਂ ਚੋਪੜੀਆਂ ਹੋਈਆਂ ਨੇ ਤਾਂ ਸਵਾਦ ਲੱਗਦੀਆਂ ਨੇ ਇਹਨਾਂ ਨੂੰ, ਉਹਨੂੰ ਕਿਹਾ ਚੋਪੜੀ ਹੋਈ।